गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत आप जी ने पढ़ के सरवण करा रहे सी। सुभाग जी का सुधार अथी बाबा नोत सिंह, आओ उस दागला ऐसा सरवण करने की कोशिश करिए जी। 12वां अंक, तर जी अरे इक टेक तू लाहे बिडानी आस, नानक नाम ते आई है कारज आवै रास। पिंड विच इस तरह के कई नवे नवे मामले वरते, घर विच हर गल की खबर होंदी ही सी। सो सुभाग जी भी सब कुछ जानते से। ये जो रांझे वाला मामला वरतिया सी, इसने सुभाग जी नू फिकर विच पा दिता सी। ओ अपने जीवन विच मांदरी जी दे भुलेखे तो मगरों नाम तरीक लोकां दे अंदर रह के सारे हालात वेख आई सी। उसनों पता सी कि धर्म का प्रचार जो अजकल हो रहा है, धर्म दियां लीहां ते नहीं। असल विच इस समय का धर्म प्रचार इस असूल ते टेक नहीं रखता कि एक आदमी नू अपने आत्मा की अकह त्रेह ते ना समझे जाण वाले अंदरले सखणापन नू किसी अमृत कुंड तो ठंड पई है ते ओ ठंड प्राप्त सज्जण होरना नू तपश विच वेख के उस ठंड नाल सुखी करन वास्ते उन्हां नू अमृत चश्मे दे पते दसदा है। सगों हुण तां इउं हो रहा है कि निरी गिणती वधे ते अखबारां विच रिपोर्ट निकले कि फलाने मत विच अमके आदमी ने इन्ने आदमी नवे रलाए। जिस तरह कारखानेदार ने कारीगरां दी गिणती वधाउणी हुंदी है तां उह कारखाने दा मालक उपराले करदा है या राजा नूं फौज वधाउण लग्गिआं उपराले करने पैंदे हन। उसी तरह दे उपरालियां नाल ही धर्म दे वाड़े विच भी लोकां नूं वाड़िया जांदा है। कामयाबी लई जी को कई वेर संसारी लोग परवाह नहीं करते कि वह किन्ना वसीलियां नूं वरत रहे हैं। इकोरी इन्हां धर्मी कामयाबियां दे अभिलाखियां विच भी कई वार वसीलियां दी विचार ते परवाह नहीं होंदी। उन तां आदमी एक भाईचारक जीव है, ये अपने सारे मामले भाईचारक पद्धर ते लै आउंदा है। हाँ, आदमी इसी तरह धर्म दे उच्च भाव नूं जिन्हां दा मंडल बड़ा खुला ते उच्चा है ते जिन्हां पर टिकी सुरत बुद्धि दे मंडलां नूं हेठां छड के एक अकह रस विच जा उडारियां मारदी है, इसे भाईचारक पद्धर ते धर देंदा है। सगों कई वेर इस तों नीवां लै जांदा है, आदमीयत दी उचाई नूं भी भुल जांदा है। भाईचारक पद्धर भी जे न्याय वाली होवे तद भी सुख निकले, पर वह भी धक्के तोड़े वाली हो रही है। भावें सुभाग नूं पहला कोई पता नहीं सी कि धर्म की वस्तु है, पर सच दी टेक ते पवित्रता दी कणी जो किसे शकल विच उस दे अंदर दमकदी सी, उसनूं सलामती नाल हर दुख विचों कढ़दी छेकड़ उत्थे लै गई सी कि जिथे कुदरत ने उसनूं एक सचमुच दे धर्म वाले आदमी दा दर्शन कराया ते जिसने उस दे अंदर आत्म अनुभव दा लिशकारा दे के उस दे दृष्टिमंडल नूं उच्चा कर दिता। फिर सुभाग नूं उसे दाते दे वरसाए एक उच्च जीवन वाले दा सत्संग मिल गया सी। मनुख बेशक चतर हो गया है पर सुखी नहीं होया। भावें भोगां ते मौजां ते शरीरक सुखां दे समान वध गए हन, पर बिरती अपने सुख विच नहीं। ओह लव लई तृष्णा, ओह दुए दा हक मारना, ओह सारी विद्या ते बल नूं दूसरे दे दुख लई खर्च करना, ओह आप नूं लोचना ते होरना नूं दबोचना, दिलां विच ते कौमां विच भरिया पिया है। जिस वेले बाबा चला गया सी, सुभाग ने उस वेले तो उदासी दा फेर रंग डिठा। नहीं तां दरिया विचों निकल के सुरजीत होण मगरों फिर उसने दिलगीरी नहीं सी देखी। उह सदा खिड़ी ते टिकवी खुशी विच रहिंदी सी। मन उसका सदा आनंद वाहिगुरू की याद विच रहिंदा सी। हाथ उसके कार करदे सन, पर अज दिलगीर होई कि पिता जी, प्यारे धर्म स्वरूप पिता जी, पता नहीं घर सलामत आउंदे हन कि किसी खेचल का मूँह वेखते हैं। इन्हां फिकरां विच उस दियां अखां अगे अपने सारे तजर्बे लंघे। दो को घंटे उदास रही, फिर नंद कौर ने आके कहा, बच्ची तू अज किवें दिलगीरी विच पै रही है। सच है तेरे पिता जी किसी औखे काम गए हन, ਪਰ ਮਰਦ ਹੀ ਔਖੇ ਕੰਮ ਕਰਦੇ ਹਨ ਨਾ। ਸੁਭਾਗ, ਅੰਮਾ ਜੀ ਤੁਹਾਨੂੰ ਪਤਾ ਨਹੀਂ ਕਿ ਮੈਂ ਸੰਸਾਰ ਦੇ ਕਿੰਨਾ ਚੱਕਰਾਂ ਵਿੱਚੋਂ ਲੰਘ ਕੇ ਆਈ ਹਾਂ, ਮੈਨੂੰ ਪਤਾ ਹੋਣ ਕਰਕੇ ਤੋਖਲਾ ਵਧੇਰੇ ਖਾ ਰਿਹਾ ਹੈ। ਨੰਦ ਕੌਰ, ਸੁਣ ਬੱਚੀ, ਤੋਖਲਾ ਅਤੇ ਸਿੱਖ ਦੋਹਾਂ ਨੂੰ ਇਕੱਠਿਆਂ ਨਹੀਂ ਕਰਨਾ ਚਾਹੀਦਾ। ਭਾਵੇਂ ਸੱਚ ਹੈ ਕਿ ਦਿਲ ਔਖੀ ਵੇਲੇ ਹੋਲ ਖਾ ਦੇ ਬਿਨਾਂ ਰਹਿ ਨਹੀਂ ਸਕਦਾ। ਪੱਕੀਆਂ ਹੋਈਆਂ ਸੁਰਤਾਂ ਵੀ ਹਿੱਲ ਜਾਂਦੀਆਂ ਹਨ ਅਤੇ ਦਿਲ ਦਿਲਗੀਰੀਆਂ ਵਿੱਚ ਜਾ ਟੈਂਦਾ ਹੈ, ਪਰ ਸਿੱਖ ਦਾ ਧਰਮ ਇਹ ਤਾਂ ਨਹੀਂ ਨਾ ਕਿ ਰੁੜ ਜਾਵੇ ਅਤੇ ਹੌਲ ਨੂੰ ਆਖੇ ਕਿ ਆ ਮੇਰੇ ਕਾਲਜੇ ਨੂੰ ਖਾ ਜਾ, ਮੈਂ ਨਿਤਾਣਾ ਹੋ ਪਿਆ ਹਾਂ ਅਤੇ ਤੇਰਾ ਸ਼ਿਕਾਰ ਬਣ ਗਿਆ ਹਾਂ। ਸੁਭਾਗ, ਅਤੇ ਫਿਰ ਅੰਮਾ ਜੀ ਕੀ ਕਰੀਏ? ਜਿਸ ਨਿਖੁੱਟੀ ਨੂੰ ਘਰ ਬਾਰ, ਦੇਸ਼, ਵਤਨ, ਮਾਪੇ, ਸੱਜਣ ਗੁਆ ਕੇ ਅਤੇ ਪਦਾਰਥ ਵੰਜਾ ਕੇ ਆਪਦੇ ਘਰ ਦਾ ਆਸਰਾ ਮਿਲਿਆ ਹੋਵੇ, ਉਹ ਘਰ ਦੇ ਪਿਤਾ ਨੂੰ ਕਿਸੇ ਔਖ ਵਿੱਚ ਜਾਂਦਿਆਂ ਵੇਖੇ ਤਾਂ ਉਹ ਹੌਲ ਤੋਂ ਕੀਕੂ ਕਾਲਜੇ ਨੂੰ ਬਚਾ ਸਕੇ? ਨੰਦ ਕੌਰ, ਬੱਚੀ ਅਰਦਾਸ ਨਾਲ, ਸਿਦਕ ਨਾਲ, ਚੜ੍ਹਦੀਆਂ ਕਲਾ ਨਾਲ ਤ੍ਰੈ ਦਾਰੂ ਗੁਰਸਿੱਖਾਂ ਦੇ ਪਾਸ ਹਨ। ਅਰਦਾਸ ਕਰਕੇ ਹੇ ਵਾਹਿਗੁਰੂ ਮੇਰੇ ਪਿਤਾ ਦੇ ਅੰਗ ਸੰਗ ਹੋ, ਭਰੋਸਾ ਕਰਕੇ ਮੇਰੇ ਪਿਤਾ ਨੇ ਕਦੇ ਵਾਹਿਗੁਰੂ ਨੂੰ ਨਹੀਂ ਭੁਲਾਇਆ, ਵਾਹਿਗੁਰੂ ਉਹਨਾਂ ਦੇ ਅੰਗ ਸੰਗ ਹੈ, ਕਦੇ ਦੂਰ ਨਹੀਂ ਹੋ ਸਕਦਾ। ਚੜ੍ਹਦੀਆਂ ਕਲਾਂ ਵਿੱਚ ਉੱਠ ਅਤੇ ਦੇਖ ਕਿ ਅਰਸ਼ਾਂ ਦੇ ਫਰਿਸ਼ਤੇ, ਅਣਡਿੱਠ ਜਗਤ ਦੀਆਂ ਗੁਪਤ ਤਾਕਤਾਂ, ਗੁਰੂ ਕਲਗੀਆਂ ਵਾਲੇ ਦੇ ਅਕਾਲੀ ਬੇੜੇ ਦੇ ਅਣਦਿਸਦੇ ਮਹਾਂਪੁਰਖ, ਪਰਉਪਕਾਰੀ ਸਿੱਖ ਤੇਰੇ ਪਿਤਾ ਦੇ ਨਾਲ ਨਾਲ ਜਾ ਰਹੇ ਹਨ। ਵਾਹਿਗੁਰੂ ਨੇ ਆਪਣੇ ਪਿਆਰੇ ਉਹਨਾਂ ਦੀ ਰਾਖੀ ਲਈ ਘਾਲੇ ਹਨ ਅਤੇ ਉਹ ਉਹਨਾਂ ਦੀ ਛਾਵੇਂ ਟੁਰ ਰਹੇ ਹਨ। ਕਾਕੀ, ਉਹਨਾਂ ਦੀ ਵਾਹ ਵੱਲ ਕੌਣ ਤੱਕਣ ਵਾਲਾ ਜੰਮ ਪਿਆ ਹੈ? ਕੋਈ ਔਖ ਉਹਨਾਂ ਨੂੰ ਨੱਪ ਨਹੀਂ ਸਕਦਾ। ਉਹਨਾਂ ਅੱਗੇ ਹਰ ਬਲਾ ਜੋ ਆਵੇਗੀ ਰੱਦ ਹੋ ਜਾਵੇਗੀ। ਭੋਲੀਏ, ਜੀਵਦੇ ਨੂੰ ਮੁਰਦਾ ਮਾਰ ਸਕਦਾ ਹੈ, ਤੇਰੇ ਪਿਤਾ ਜੀ ਦੇ ਅੰਦਰ ਜੀਵਨ ਦੀ ਕਣੀ ਹੈ, ਉਹ ਕਣੀ ਹੈ ਕਿਨਕਾ ਏਕ ਜਿਸ ਜੀਵ ਵਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ। ਉਸ ਜੀਵਦੇ ਕਿਣਕੇ ਨੇ ਉਹਨਾਂ ਨੂੰ ਜੀਵਾ ਕੀਤਾ ਹੈ, ਤੂੰ ਆਪ ਉਹ ਕਿਣਕਾ ਪਾਇਆ ਹੈ, ਤੂੰ ਜੀਵੀ ਹੋਈ ਹੈ, ਤੈਨੂੰ ਪਤਾ ਹੈ। ਫਿਰ ਚੜ੍ਹਦੀਆਂ ਕਲਾਂ ਵਿੱਚ ਆ ਅਤੇ ਸੋਚ ਕੇ ਤੇਰੇ ਪਿਤਾ ਜੀ ਜੀਵਦੇ ਹਨ ਅਤੇ ਮੁਰਦੇ ਲੋਕ ਜਿਨ੍ਹਾਂ ਦੇ ਅੰਦਰ ਲਿਵ ਨਹੀਂ ਹੈ ਉਹ ਜੀਵਦੇ ਦਾ ਕੀ ਕਰ ਸਕਦੇ ਹਨ? ਸਾਚੀ ਲਿਵੈ ਬਿੰਦੇ ਨਿਮਾਣੀ, ਲਿਵ ਤੋਂ ਸੱਖਣੀ ਦੇ ਨਿਮਾਣੀ ਹੋ ਚੁੱਕੀ ਹੈ। ਨਿਮਾਣਿਆਂ ਨੇ ਤੇਰੇ ਪਿਤਾ ਨੂੰ ਕੀ ਕਰ ਸਕਣਾ ਹੈ? ਕੌਣ ਹੈ ਜੋ ਉਹਨਾਂ ਪਰ ਭਾਰੂ ਹੈ? ਹਾਥ ਪਸਾਰ ਸਕੇ ਕੋ ਜਨ ਕੋ, ਬੋਲ ਸਕੇ ਨਾ ਅੰਦਾਜ਼ਾ। ਕਿਉਂ ਆਪਣੇ ਸੋਹਣੇ ਬਾਬਲ ਨੂੰ ਤੂੰ ਵਾਹਿਗੁਰੂ ਤੋਂ ਭੁੱਲੇ? ਲਿਵ ਛੁੜ ਕੇ ਨਿਤਾਣੇ ਜੀਵਾਂ ਵਾਂਗੂ ਸਮਝ ਕੇ ਆਪਣੇ ਢੱਠੇ ਧਿਆਨ ਨਾਲ ਉਹਨਾਂ ਦੀ ਸੁਰਤ ਨੂੰ ਡੇਗਣ ਦਾ ਯਤਨ ਕਰ ਰਹੀ ਹੈ? ਸੁਭਾਗ, ਅੰਮਾ ਮੈਂ ਇਹ ਗੱਲ ਨਹੀਂ ਸਮਝੀ। ਨੰਦ ਕੌਰ, ਬੱਚੀ ਪਿਆਰ ਅਤੇ ਭੈ ਦੇ ਕਾਰਨ ਤੇਰੇ ਮਨ ਅੱਗੇ ਤੇਰੇ ਪਿਤਾ ਦਾ ਦ੍ਰਿੜ ਧਿਆਨ ਬੱਜ ਗਿਆ ਹੈ ਅਤੇ ਤੂੰ ਕਰ ਰਹੀ ਹੈ ਫਿਕਰ ਅਤੇ ਤੋਖਲਾ। ਇਸ ਤਰ੍ਹਾਂ ਤੇਰੇ ਫਿਕਰ ਤੋਖਲੇ ਦੀਆਂ ਲਹਿਰਾਂ ਉਹਨਾਂ ਦੇ ਮਨ 'ਤੇ ਪੈ ਰਹੀਆਂ ਹਨ ਅਤੇ ਚਾਹੀਦਾ ਇਹ ਹੈ ਕਿ ਅਸੀਂ ਐਸੀਆਂ ਲਹਿਰਾਂ ਘਲੀਏ ਕਿ ਜੋ ਉਹਨਾਂ ਦੀ ਸੁਰਤ ਨੂੰ ਉੱਚਾ ਕਰਨ ਵੀ ਡਾਂਟ ਦੇਣ। ਸੁਭਾਗ, ਕਿਵੇਂ? ਨੰਦ ਕੌਰ, ਬੱਚੀ ਜੇ ਤਾਂ ਮਨ ਆਪਣਾ ਉੱਚਾ ਨਹੀਂ ਆਉਂਦਾ ਤਾਂ ਵਾਹਿਗੁਰੂ ਗੁਰੂ ਕਲਗੀਆਂ ਵਾਲੇ ਦਾ ਧਿਆਨ ਕਰਕੇ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਹੇ ਸੱਚੇ ਪਾਤਸ਼ਾਹ, ਤੁਸੀਂ ਮੇਰੇ ਬਾਬਲ ਦੇ ਅੰਗ ਸੰਗ ਹੋ ਕੇ ਉਹਨਾਂ ਦੇ ਸਹਾਈ ਹੋਵੋ। ਜੇ ਸੁਰਤ ਸਿਦਕ ਵਿੱਚ ਆ ਕੇ ਚੰਗੀ ਜੁੜਨ ਲੱਗ ਗਈ ਹੈ ਤਾਂ ਇਹ ਤੱਕੋ ਕਿ ਬਾਬਲ ਜੀ ਦੇ ਸਿਰ 'ਤੇ ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਿਤਪਾਲੈ ਨਿਤਸਾਰ ਸੰਭਾਲੈ ਖੜਾ ਹੈ। ਹਾਂ, ਸਾਣਥ ਮੇਰੀ ਆਪ ਖੜਾ ਨਾਲ ਨਾਲ ਜਾ ਰਿਹਾ ਹੈ, ਨਹੀਂ ਨਹੀਂ ਅੱਗੇ ਅੱਗੇ ਜਾ ਕੇ ਕੰਮ ਸਵਾਰ ਰਿਹਾ ਹੈ। ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੜਤਾਵੇ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਗੁਰੂ ਵਾਕ ਹੈ, ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝੀਆ, ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਂ ਕਾ ਅੰਤਰ ਜਾਮੀ ਰਹਾਓ, ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤਨਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੁ ਨਾਨਕ ਗੁਰਮੰਤਰ ਦ੍ਰਿੜਾਏ। ਸੁਭਾਗ, ਲੰਮਾ ਸਾਹ ਲੈ ਕੇ ਅਤੇ ਅੰਮਾ ਨੂੰ ਗਲਕੜੀ ਪਾ ਕੇ, ਮਾਂ ਜੀ ਤੁਸਾਂ ਮੇਰੇ ਕਾਲਜੇ ਨੂੰ ਠੰਡ ਪਾ ਦਿੱਤੀ ਹੈ। ਮੈਂ ਕਿਹੜੀ ਮੂਰਖ ਹਾਂ ਜੋ ਆਪਣੇ ਐਸੇ ਬਾਬਲ ਲਈ ਤੋਖਲਾ ਕਰ ਰਹੀ ਹਾਂ ਕਿ ਜਿਸ ਦੇ ਅੰਦਰ ਸੱਚੇ ਗੁਰੂ ਨੇ ਨਾਮ ਦਾ ਮਹਾਂਮੰਤਰ ਦ੍ਰਿੜ ਕਰ ਦਿੱਤਾ ਹੈ। ਉਸ ਲਈ ਘਰ ਸੁੱਖ ਵਸਿਆ ਅਤੇ ਉਹਨਾਂ ਨੇ ਬਾਹਰ ਸੁੱਖ ਪਾਇਆ ਹੈ। ਅੰਮਾ, ਮੈਂ ਭੁੱਲਿਆਂ ਵਿੱਚੋਂ ਹਾਂ। ਤੁਸਾਂ ਮੋਈ ਨੂੰ ਜਵਾ ਕੇ ਗੋਦੀ ਪਾਇਆ ਹੈ, ਪਰ ਮੈਨੂੰ ਪੁਰਾਣਾ ਸੁਭਾਅ ਤੋਖਲੇ ਦਾ ਆ ਹੀ ਜਾਂਦਾ ਹੈ। ਮੈਂ ਕੀ ਕਰਾਂ? ਅੰਮਾ, ਬੱਚਾ ਤਕੜੀ ਹੋ। ਜੋ ਲਿਵ ਤੋਂ ਖਾਲੀ ਹੈ, ਤ੍ਰਿਸ਼ਨਾ ਵਿੱਚ ਹੈ, ਉਹ ਤੋਖਲੇ ਵਿੱਚ ਹੈ, ਜਾਂ ਟੱਠੇ ਹੋਏ ਤੋਖਲੇ ਵਿੱਚ, ਜਾਂ ਹੰਕਾਰ ਭਰੇ ਤੋਖਲੇ ਵਿੱਚ। ਅਸਲ ਤਾਕਤ ਲਿਵ ਵਾਲੇ ਵਿੱਚ ਹੈ। ਤੈਨੂੰ ਜੋ ਹੋਲ ਪਿਆ ਹੈ, ਇਹ ਲਿਵ ਛੁੱਟਣ ਦਾ ਜਾਂ ਭੈ ਭਰਮ ਦਾ ਪੈਦਾ ਕੀਤਾ ਤੋਖਲਾ ਨਹੀਂ, ਅਤੇ ਨਾ ਹੀ ਇਹ ਵਹਿਮ ਅਤੇ ਈਰਖਾ ਦਾ ਤੋਖਲਾ ਹੈ। ਤੈਨੂੰ ਪਿਤਾ ਦੇ ਪਿਆਰ ਨੇ ਘਬਰਾਇਆ ਹੈ, ਅਤੇ ਉਸ ਘਬਰਾ ਕਰਕੇ ਤੇਰੀ ਸੁਰਤ ਨਾਮ ਤੋਂ ਹਿਲ ਕੇ ਭੈ ਦੇ ਘਰ ਜਾ ਵੜੀ, ਫਿਰ ਤੋਖਲੇ ਨੇ ਤੈਨੂੰ ਨੱਪ ਲਏ। ਮੈਂ ਸਮਝਦੀ ਹਾਂ, ਇਹ ਮੋਹ ਅਤੇ ਪਿਆਰ ਦਾ ਮਾਮਲਾ ਹੈ। ਜੇ ਤੈਨੂੰ ਪਿਤਾ ਵਿੱਚ ਕੋਈ ਹੋਬ ਨਾ ਹੁੰਦੀ ਅਤੇ ਤੂੰ ਬੇਅਸਰ ਦਿਲ ਰਹਿੰਦੀ ਹੋ, ਤਾਂ ਮੈਂ ਤੈਨੂੰ ਖਰੜ ਗਿਆਨਣ ਅਤੇ ਕੋਰੜੂ ਪੰਡਿਤ ਆਖਦੀ, ਜਿਸ ਦੇ ਮਨ ਵਿੱਚ ਅਸਲੀ ਖੁਸ਼ਬੂ ਨਹੀਂ। ਪਿਆਰ ਹੋਵੇ, ਪਿਆਰ ਦੇ ਵਲਵਲੇ ਉੱਠਣ, ਪਰ ਪਿਆਰ ਦੇ ਵਲਵਲੇ ਉੱਠ ਕੇ ਸਾਨੂੰ ਉੱਚਾ ਲੈ ਜਾਣ, ਸਿਦਕ ਭਰੋਸੇ ਚੜ੍ਹਦੀਆਂ ਕਲਾਂ ਵਿੱਚ ਲੈ ਜਾਣ, ਇਹ ਅਸਲ ਜੀਵੇ ਹੋਣਾ ਹੈ। ਸੁਭਾਗ, ਪਰ ਅੰਮਾ, ਜਦੋਂ ਇਹੋ ਜਿਹੀ ਠੋਕਰ ਵੱਜੇ ਤਾਂ ਉੱਠੇ ਕੀ ਕੂੰ? ਜਿਵੇਂ ਜੇ ਤੁਸੀਂ ਅੱਜ ਮੈਨੂੰ ਨਾ ਉਠਾਲਦੇ ਤਾਂ ਮੈਂ ਆਪਣੇ ਵਹਿਮਾਂ ਵਿੱਚ ਰੁੜੀ ਹੀ ਜਾਂਦੀ, ਅਤੇ ਬਾਪੂ ਜੀ ਨੂੰ ਆਪਣੇ ਤੋਖਲੇ ਵਾਲੇ ਖਿਆਲਾਂ ਦੀਆਂ ਰੋਹਾਂ ਘੱਲੀ ਜਾਂਦੀ, ਅਤੇ ਸਗੋਂ ਪਿਆਰ ਦੀ ਥਾਂ ਭੁਲੇਵੇ ਵਿੱਚ ਪਈ ਇੱਕ ਤਰ੍ਹਾਂ ਵੈਰ ਕਰੀ ਜਾਂਦੀ। ਅੰਮਾ, ਤੁਸੀਂ ਹੌਲੇ ਹੌਲੇ ਤਕੜੇ ਹੋ ਜਾਓਗੇ। ਚੇਤੇ ਰੱਖੋ, ਮਨ ਕਦੇ ਨਾ ਡੋਲੇ। ਜੇ ਡੋਲੇ ਤਾਂ ਅਰਦਾਸ ਕਰੇ, ਗੁਰਬਾਣੀ ਦਾ ਵਿਚਾਰ ਕਰੇ, ਗੁਰਸਿੱਖਾਂ ਦੀਆਂ ਕਰਨੀਆਂ ਸਿਦਕ ਅਤੇ ਭਰੋਸਿਆਂ ਦਾ ਚੇਤਾ ਕਰੇ। ਕੋਈ ਪ੍ਰੇਮੀ ਨਾਮ ਪਿਆਰ ਵਾਲਾ ਨੇੜੇ ਹੋਵੇ ਤਾਂ ਉਸ ਨਾਲ ਦੁੱਖ ਵੰਡੇ, ਬਸ ਕਾਰਜ ਰਾਸ ਹੈ। ਸਤਸੰਗ ਹੀ ਸਦਾ ਸੱਚਾ ਆਸਰਾ ਭਰਨਾ ਹੈ। ਕਾਕੋ, ਇਹ ਵੀ ਇੱਕ ਵਿਦਿਆ ਹੈ। ਇਹ ਵਿਦਿਆ ਸਮੇਂ ਸਿਰ ਆਉਂਦੀ ਹੈ। ਇਸ ਵਿਦਿਆ ਨਾਲ ਸਾਡੇ ਅੰਦਰਲੇ ਨੂੰ ਉਚਿਆਣਾ ਲੱਭਦੀਆਂ ਹਨ। ਜਿਉਂ ਜਿਉਂ ਹੱਡੀ ਵਾਪਰਨ, ਤਿਉਂ ਤਿਉਂ ਸਤਸੰਗ ਦੀ ਮਿਹਰ ਨਾਲ ਵੱਧ ਤੋਂ ਵੱਧ ਇਹ ਵਿਦਿਆ ਆਉਂਦੀ ਜਾਂਦੀ ਹੈ। ਸੋ ਅੱਜ ਤੂੰ ਕਾਕੋ ਇੱਕ ਸਿੱਖਿਆ ਹੋਰ ਸਿੱਖੀ ਹੈ। ਸੁਭਾਗ, ਹੁਣ ਮਾਂ ਜੀ, ਫਿਰ ਮੇਰੀਆਂ ਅੱਖਾਂ ਅੱਗੇ ਬਾਬਲ ਜੀ ਘੋੜੇ 'ਤੇ ਚੜ੍ਹੇ ਜਾ ਰਹੇ ਦਿਸਦੇ ਹਨ। ਲਾਲ ਚਿਹਰਾ ਹੈ, ਬੜੇ ਖੁਸ਼ ਹਨ ਅਤੇ ਉੱਚੇ ਰੰਗ ਵਿੱਚ ਹਨ। ਵਾਹਿਗੁਰੂ ਵੱਲ ਉਹਨਾਂ ਦਾ ਧਿਆਨ ਹੈ ਅਤੇ ਉੱਤੋਂ ਵਾਹਿਗੁਰੂ ਦੀ ਮਿਹਰ ਦਾ ਮੀਂਹ ਉਹਨਾਂ 'ਤੇ ਵਸ ਰਿਹਾ ਹੈ। ਹਰ ਸ਼ੈ, ਹਰ ਜੀਵ, ਹਰ ਆਦਮੀ ਉਹਨਾਂ ਦੇ ਅੱਗੇ ਝੁੱਕ ਰਿਹਾ ਹੈ ਅਤੇ ਉਹ ਸ਼ੇਰ ਵਾਂਗੂ ਨਿਰਭੈ ਜਾ ਰਹੇ ਹਨ। ਅੰਮਾ, ਬਸ ਬੱਚਾ, ਇਹ ਹੈ ਧਿਆਨ ਜੋ ਤੇਰੇ ਬਾਬਲ ਜੀ ਨੂੰ ਸੁੱਖ ਦੇਵੇਗਾ। ਉਹਨਾਂ ਨਾਲ ਤੇਰੇ ਪਿਆਰ ਦਾ ਇਹ ਸੁਖਦਾਈ ਹਿੱਸਾ ਹੈ। ਲਿਵ ਵਾਲਿਆਂ ਦਾ ਇਹੋ ਪਿਆਰ ਹੈ। ਆਪ ਉੱਚਾ ਰਹਿਣਾ ਲਿਵ ਵਿੱਚ, ਚੜ੍ਹਦੀਆਂ ਕਲਾਂ ਵਿੱਚ, ਅਤੇ ਪਿਆਰੇ ਦੇ ਮਨ ਨੂੰ ਉੱਚਾ ਰੱਖਣ ਦਾ ਤੋਸ਼ਾ ਘਲੀ ਜਾਣਾ। ਪਿਆਰ ਬੜਾ ਉੱਡਣ ਪੰਖੇਰੂ ਹੈ। ਖਿਆਲ ਨਾਲ ਪਿਆਰ ਨੂੰ ਬੱਚਾ ਸਿਆਂ ਕੋਹਾਂ 'ਤੇ ਟੋਰ ਦੇਈਦਾ ਹੈ ਅਤੇ ਪਿਆਰ ਨਾਲ ਪਿਆਰ ਦੀ ਸੁਰਤ ਨੂੰ ਉੱਚਾ ਕਰੀ ਜਾਈਦਾ ਹੈ। ਇਸ ਤਰ੍ਹਾਂ ਬਚਨ ਬਿਲਾਸ ਪਿੰਡ ਦੀ ਇੱਕ ਸਿਆਣੀ, ਸਿੱਧੀ ਸਾਦੀ ਪਰ ਸੁਰਜੀਤ ਅੰਦਰਲੇ ਵਾਲੀ ਗੁਰਬਾਣੀ ਦੀ ਗੂੜੀ ਵਰਤੋਂ 'ਤੇ ਸਮਝ ਵਾਲੀ ਮਾਈ ਆਪਣੀ ਪਿਆਰੀ ਪੁੱਤਰੀ ਨਾਲ ਕਰਦੀ ਰਹੀ। ਆਪ ਵੀ ਅਤੇ ਕਾਕੀ ਵੀ ਇਹ ਸੋਹਣਾ ਸਹਾਰਾ ਆਪਣੇ ਪਰਉਪਕਾਰ ਦੇ ਕੰਮ 'ਤੇ ਗਏ ਜੀਵਦੇ ਪਿਆਰੇ ਨੂੰ ਘੱਲਦੀਆਂ ਰਹੀਆਂ। ਅੱਗੋਂ ਪਾਠਕਾਂ ਨੂੰ ਪਤਾ ਹੀ ਹੈ ਕਿ ਕੀਕੋਂ ਬਾਬੇ ਹੁਰੀ ਜਿਣ ਘਰ ਆਏ ਸਨ। ਇਸ ਤੋਂ ਮਗਰੋਂ ਜਦ ਤੱਕ ਕਿ ਮਾਮਲੇ ਦਾ ਫੈਸਲਾ ਨਹੀਂ ਹੋ ਗਿਆ, ਕਈ ਵੇਰ ਸੁਭਾਗ ਜੀ ਨੂੰ ਤੋਖਲਾ ਉੱਠ ਖੜੋਂਦਾ, ਪਰ ਉਹ ਝੱਟ ਦੂਰ ਹੋ ਜਾਂਦਾ, ਕਿਉਂਕਿ ਹੁਣ ਉਸਨੂੰ ਜੋ ਬਾਣੀ ਦੀ ਰੱਸੀਆ ਹੋ ਚੁੱਕੀ ਸੀ, ਜਿਸ ਦੇ ਅੰਦਰ ਨਾਮ ਦੀ ਲਿਵ ਆ ਗਈ ਸੀ, ਇਹ ਜਾਚ ਵੀ ਆ ਗਈ ਸੀ ਕਿ ਨਾਮੀ ਪੁਰਖ ਦੀ ਸੁਰਤ ਜਦੋਂ ਕਿਸੇ ਹੀ ਕਾਰਨ ਕਰਕੇ ਖੇੜੇ ਦੇ ਘਰ ਵਿੱਚੋਂ ਨਿਕਲ ਕੇ ਤੋਖਲੇ ਦੇ ਘਰ ਚਲੀ ਜਾਵੇ, ਤਾਂ ਕੀਕੋਂ ਉਸਨੂੰ ਉੱਥੋਂ ਕੱਢ ਕੇ ਫਿਰ ਅਸਲੀ ਚੜ੍ਹਦੀਆਂ ਕਲਾਂ ਦੀ ਉਚਾਈ 'ਤੇ ਪਹੁੰਚਾ ਲਈਦਾ ਹੈ। ਉਸਨੂੰ ਅਰਦਾਸ ਕਿਸ ਵੇਲੇ ਦਾ ਦਾਰੂ ਹੈ ਸਮਝ ਆ ਗਈ। ਬਾਣੀ ਦੀ ਵਿਚਾਰ ਅਤੇ ਗੁਰਸਿੱਖਾਂ ਦੀਆਂ ਸਾਖੀਆਂ ਤੋਂ ਕਿਕੋਂ ਸੁਰਤ ਚੜ੍ਹਦੀਆਂ ਕਲਾਂ ਵਿੱਚ ਲਿਜਾਈਦੀ ਹੈ, ਇਹ ਸੋਝੀ ਅਤੇ ਅਮਲੀ ਵਰਤੋਂ ਆ ਗਈ। ਹਾਂ, ਕਿਕੋਂ ਦੁੱਖ ਵੇਲੇ ਆਪ ਉੱਚੇ ਰਹੀਦਾ ਹੈ ਅਤੇ ਕਿਕੋਂ ਪਿਆਰਿਆਂ ਦੀ ਸੁਰਤ ਨੂੰ ਦੁੱਖ ਵੇਲੇ ਆਪਣੀ ਸੁਰਤ ਨਾਲ ਕੇ ਅਰਦਾਸ ਨਾਲ ਤੁਲਹਾ ਦੇਈਦਾ ਹੈ। ਉਸ ਨੂੰ ਸਿਦਕ ਦੀ ਸਮਝ ਪੈ ਗਈ ਕਿ ਵਾਹਿਗੁਰੂ ਅੰਗ ਸੰਗ ਹੈ ਅਤੇ ਸਾਡਾ ਪਿਤਾ ਹੈ ਅਤੇ ਸਾਡਾ ਉਸਦਾ ਨਿੱਜ ਦਾ ਸੰਬੰਧ ਹੈ। ਜਿੱਦਾਂ ਜਗਤ ਵਾਲਾ ਸਰੀਰਕ ਪਿਤਾ ਪਿਆਰ ਕਰਦਾ ਹੈ, ਇੱਦਾਂ ਰੱਬ ਸਾਡੇ ਨਾਲ ਪਿਆਰ ਕਰਦਾ ਹੈ। ਹਰ ਪ੍ਰਾਣੀ ਉਸਦਾ ਪੁੱਤ ਹੈ ਅਤੇ ਇਸ ਪਿਆਰ ਵਾਲੇ ਨਾਤੇ ਦਾ ਨਿੱਜ ਦਾ ਸੰਬੰਧ ਇਹ ਸੱਚਾ ਸੁੱਖ ਹੈ। ਉਹ ਪਿਆਰ ਕਰਦਾ ਹੈ, ਅਸੀਂ ਉਸਨੂੰ ਯਾਦ ਨਹੀਂ ਰੱਖਦੇ। ਉਸਦੀ ਯਾਦ ਨੂੰ, ਉਸਦੇ ਪਿਆਰ ਨੂੰ ਅੰਦਰ ਵਸਾਉਣਾ ਸਾਡਾ ਕੰਮ ਹੈ। ਉਸਦੀ ਸ਼ਰਨ ਰਹਿਣਾ, ਉਸ ਨਾਲ ਲਿਵ ਵਿੱਚ ਵਸਣਾ, ਉਸਦੀ ਹਜ਼ੂਰੀ ਵਿੱਚ ਵਿਚਰਨਾ ਵਰਤੋਂ ਹੈ। ਫਿਰ ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸ਼ਰਨ ਆਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ, ਰਹਾਉ ਰਾਖ ਲੀਏ ਤਿਨ ਰਖਣ ਹਾਰ ਸਭ ਵਿਆਦ ਮਿਟਾਈ, ਕਉ ਨਾਨਕ ਕਿਰਪਾ ਪਈ ਪ੍ਰਭਏ ਸਹਾਈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।